ਸ਼ਲੋਕ ਮਹੱਲਾ ਦੂਜਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਸਿੱਧਾਂ ਨੇ ਵਿਚਾਰਿਆ ਕਿ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਚੇਲੇ ਨਹੀਂ ਬਣੇ, ਉਹਨਾਂ ਦੇ ਚੇਲੇ ਨੂੰ ਆਪਣਾ ਚੇਲਾ ਬਣਾ ਲੈਂਦੇ ਆਪਾਂ। ਇਹ ਗੱਲਾਂ ਮਤਾ ਬਣਾ ਕੇ ਉਹ ਗੁਰੂ ਅੰਗਦ ਦੇਵ ਜੀ ਕੋਲ ਆ ਗਏ ਕਿ ਤੁਸੀਂ ਸਾਡਾ ਉਪਦੇਸ਼ ਅੰਗੀਕਾਰ ਕਰੋ ਤਾਂ ਜੋ ਚਾਹੋਗੇ ਪ੍ਰਾਪਤ ਹੋਵੇਗਾ, ਰਿੱਧੀਆਂ ਸਿੱਧੀਆਂ ਮਿਲਣਗੀਆਂ। ਇਹ ਗੱਲ ਸੁਣ ਕੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਸਾਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਸਾਰਾ ਹੀ ਕੁਛ ਬਖਸ਼ਿਆ। ਕਹਿੰਦੇ ਕੀ ਬਖਸ਼ਿਆ? ਸ਼ਲੋਕ ਮਹੱਲਾ ਦੂਜਾ। ਮਹਾਰਾਜ ਦੂਜੇ ਪਾਤਸ਼ਾਹ ਫਰਮਾਉਂਦੇ ਨੇ, ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ, ਤਿੰਨ ਕਹੋ ਕਿਆ ਉਪਦੇਸੀ ਹੈ ਜਿਨ ਜਿਨ ਗੁਰੂ ਨਾਨਕ ਦੇਵ। ਦੇਖਿਆ ਉਹਦੀ ਸਿੱਖਿਆ ਨੂੰ ਆਖ ਕੇ ਸਮਝਾਇਆ ਸਾਨੂੰ ਗੁਰੂ ਨਾਨਕ ਦੇਵ ਜੀ ਨੇ। ਜੋ ਗੁਰੂ ਨਾਨਕ ਦੇਵ ਜੀ ਸੱਚ ਨਿਸ਼ਚੇ ਕਰਕੇ ਸੱਚੇ ਸਿਫਤੀ ਤੋਂ ਭਾਵ ਪਰਮੇਸ਼ਰ ਵਿੱਚ ਸਮਾਏ ਹੋਏ ਨੇ, ਤਿੰਨ ਕਹੋ ਤਿਸ ਹਮਾਰੇ ਕੋ ਕੀ ਉਪਦੇਸ਼ ਦਿੰਦੇ ਹੋ ਤੁਸੀਂ? ਜੇ ਅਸੀਂ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਨੂੰ ਸੁਣ ਕੇ ਸੱਚ ਵਿੱਚ ਸਮਾ ਗਏ ਹਾਂ, ਫਿਰ ਸਤਿਗੁਰੂ ਨੇ ਕਿਹਾ ਤੁਸੀਂ ਸਾਨੂੰ ਕੀ ਉਪਦੇਸ਼ ਦੇਣਾ? ਸੋ ਮੇਰੇ ਗੁਰੂ ਨਾਨਕ ਦੇਵ ਸਾਹਿਬ ਜੀ ਸੱਚੇ ਪਾਤਸ਼ਾਹ ਹਨ, ਜਿਹਦੇ ਗੁਰੂ ਨਾਨਕ ਦੇਵ ਜੀ ਗੁਰੂ ਨੇ, ਉਹਨਾਂ ਨੂੰ ਕਿਸੇ ਨੇ ਕੀ ਉਪਦੇਸ਼ ਦੇਣਾ? ਇਹ ਗੱਲ ਸੁਣ ਕੇ ਸਿੱਧਾਂ ਨੇ ਵਿਚਾਰਿਆ, ਇਹ ਤਾਂ ਉਹੀ ਸਰੂਪ ਨੇ, ਇਹਨਾਂ ਨੇ ਸਾਡਾ ਉਪਦੇਸ਼ ਕਿਵੇਂ ਗ੍ਰਹਿਣ ਕਰਨਾ? ਇਹ ਗੱਲ ਵਿਚਾਰ ਕੇ ਉਹ ਫਿਰ ਵਾਪਸ ਚਲੇ ਗਏ। ਅਤੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਤਾਂ ਭਾਈ ਬਾਲਾ ਜੀ ਪਾਸ ਨਹੀਂ ਸੀ, ਕਿਉਂਕਿ ਜਿਸ ਵੇਲੇ ਸਾਰੀ ਦੁਨੀਆਂ ਦਾ ਚੱਕਰ ਲਗਾ ਕੇ ਗੁਰੂ ਸਾਹਿਬ ਜੀ ਕਰਤਾਰਪੁਰ ਆ ਕੇ ਬਿਰਾਜੇ, ਤਦ ਤੋਂ ਭਾਈ ਬਾਲਾ ਤਲਵੰਡੀ ਜਾ ਚੁੱਕੇ ਸੀ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ। ਫਿਰ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਜਦ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸੰਗਤਾਂ ਦੀ ਇੱਛਾ ਪੂਰੀ ਕਰਦੇ ਰਹੇ ਤਾਂ ਭਾਈ ਬਾਲੇ ਨੇ ਇਹਨਾਂ ਦੀ ਭਾਰੀ ਸਿਫਤ ਸੁਣ ਕੇ ਦਰਸ਼ਨ ਕਰਨ ਦੀ ਇੱਛਾ ਕੀਤੀ। ਜਦ ਤੁਰ ਕੇ ਖੜੂਰ ਸਾਹਿਬ ਆ ਪਹੁੰਚੇ, ਮਹਾਰਾਜ ਚਰਨਾਂ 'ਚ ਹਾਜ਼ਰ ਹੋ ਕੇ ਬੇਨਤੀ ਕੀਤੀ ਕਿ ਸਾਨੂੰ ਵੀ ਉਪਦੇਸ਼ ਦਿਓ। ਇਹ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਵਚਨ ਕੀਤਾ, ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ, ਤਿੰਨ ਕਹੋ ਕਿਆ ਉਪਦੇਸੀ ਆ ਜਿਨ ਗੁਰੂ ਨਾਨਕ ਦੇਵ। ਮਹਾਰਾਜ ਕਹਿੰਦੇ ਭਾਈ ਬਾਲੇ, ਸੱਚੇ ਸਿਫਤੀ ਜੋ ਪਰਮਾਤਮਾ ਵਿੱਚ ਸਮਾਏ ਹੋਏ ਧੰਨ ਗੁਰੂ ਨਾਨਕ ਦੇਵ ਜੀ ਨੇ, ਜਿਨ੍ਹਾਂ ਨੇ ਆਪ ਆਪਣੇ ਮੁੱਖ ਦੁਆਰਾ ਸਿੱਖਿਆ ਨੂੰ ਆਖ ਕੇ ਤੁਹਾਨੂੰ ਉਪਦੇਸ਼ ਦਿੱਤਾ, ਉਹ ਤੁਹਾਡੇ ਵਰਗਿਆਂ ਨੂੰ ਅਸੀਂ ਕੀ ਉਪਦੇਸ਼ ਦੇਣਾ? ਜੀ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਭਾਈ, ਤੁਸੀਂ ਤਾਂ ਆਪ ਸਾਡੇ ਵੱਡੇ ਸਾਹਿਬਾਂ ਤੋਂ ਉਪਦੇਸ਼ ਲਿਆ ਹੋਇਆ। ਮਹੱਲਾ ਪਹਿਲਾ, ਆਪ ਬੁਝਾਏ ਸੋਈ ਬੂਝੈ, ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੈ, ਕਹਿ ਕਹਿ ਕਥਨਾ ਮਾਇਆ ਲੂਝੈ। ਮਹਾਰਾਜ ਕਹਿੰਦੇ ਜਿਹਨੂੰ ਵਾਹਿਗੁਰੂ ਆਪ ਸਮਝਾਉਂਦਾ ਨਾ, ਉਹੀ ਬੰਦੇ ਚੰਗੇ ਮੰਦੇ ਖਿਆਲਾਂ ਨੂੰ ਬੁਝਦੇ ਨੇ, ਸਮਝਦੇ ਨੇ। ਜਿਹਨੂੰ ਵਾਹਿਗੁਰੂ ਆਪ ਸੋਝ ਕਰਾਉਂਦਾ, ਉਹਨੂੰ ਧਰਮ ਅਧਰਮ ਸੱਤ ਅਸੱਤ ਦਾ ਸਭ ਕੁਝ ਸੁੱਝ ਜਾਂਦਾ, ਇਹ ਗੱਲ ਚੰਗੀ ਹੈ, ਇਹ ਗੱਲ ਮਾੜੀ ਹੈ। ਉਹਦੀ ਮਿਹਰ ਤੋਂ ਬਿਨਾਂ ਕਥਾ ਨੂੰ ਕਹਿ ਕਹਿ ਕੇ ਮਾਇਆ ਵਾਸਤੇ ਲੜਨਾ ਝਗੜਨਾ ਹੀ ਹੁੰਦਾ। ਅਸਲ ਤਾਂ ਵਾਹਿਗੁਰੂ ਆਪ ਹੀ ਬੰਦੇ ਨੂੰ ਚੰਗੇ ਖਿਆਲ ਪੈਦਾ ਕਰਦਾ, ਉਹ 'ਚ ਆਪ ਹੀ ਉਹਨੂੰ ਧਰਮ ਅਤੇ ਅਧਰਮ ਦੀ ਸੂਝ ਦਿੰਦਾ, ਬਾਕੀ ਤਾਂ ਕਹਿੰਦੇ ਮਾਇਆ ਵਾਸਤੇ ਲੜਨਾ ਝਗੜਨਾ ਹੁੰਦਾ। ਕਥਨ ਕਰ ਕਰਕੇ ਸੰਸਾਰ ਨੂੰ ਸਮਝਾ ਕੇ ਆਪਾਂ ਸਮਝਾ ਨਹੀਂ ਸਕਦੇ, ਮਹਾਰਾਜ ਹੀ ਸੋਝੀ ਪਾਉਣ ਬੰਦੇ ਨੂੰ ਬਸ। ਹੁਕਮੀ ਸਗਲ ਕਰੇ ਆਕਾਰ, ਆਪੇ ਜਾਣੈ ਸਰਬ ਵਿਚਾਰ। ਪਰਮਾਤਮਾ ਨੇ ਆਪ ਹੀ ਸਾਰੇ ਆਕਾਰ ਸਰੀਰ ਜਿਹੜੇ ਨੇ ਪੈਦਾ ਕੀਤੇ ਅਤੇ ਆਪ ਹੀ ਸਾਰਿਆਂ ਦੇ ਵਿਚਾਰ ਨੂੰ ਜਾਣਦਾ। ਅੱਖਰ ਨਾ ਅੱਖਰ ਨਾਨਕ ਅਖਿਓ ਆਪ, ਲਹਿ ਭਰਾਤ ਹੋਵੇ ਜਿਸ ਦਾਤ। ਮਹਾਰਾਜ ਕਰਦੇ ਕਥਨ ਕਰਦੇ ਨੇ ਨਾਮ ਰੂਪ ਅੱਖਰ ਨੂੰ ਉਹਨੇ ਆਪ ਹੀ ਅਖਿਓ ਤੋਂ ਭਾਵ ਆਖਿਆ, ਕਥਨ ਕੀਤਾ। ਸੋ ਜਿਹਨੂੰ ਗੁਰਾਂ ਦੁਆਰੇ ਨਾਮ ਰੂਪ ਅੱਖਰ ਦੀ ਦਾਤ ਪ੍ਰਾਪਤ ਹੋਈ ਹੈ, ਉਹਦੀ ਜਿਹੜੀ ਭ੍ਰਾਂਤੀ ਹੈ, ਭਰਮ ਹੈ, ਅੰਦਰੋਂ ਭਟਕਣਾ, ਸਭ ਖਤਮ ਹੋ ਜਾਂਦੀ। ਸਮਾਪਤੀ ਕਰਦਿਆਂ ਹੋਇਆਂ ਮਾਝ ਰਾਗ ਦੀ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਪੌੜੀ ਧੰਨ ਗੁਰੂ ਨਾਨਕ ਦੇਵ ਜੀ, ਹਾਂ ਢਾਡੀ ਬੇਕਾਰ ਕਾਰੈ ਲਾਇਆ। ਕਹਿੰਦੇ ਮੈਂ ਢਾਡੀ ਵਾਰ ਦੇ ਕਰਨ ਵਾਲਾ ਪਹਿਲੇ ਵਿਹਲਾ ਹੋਣ ਕਰਕੇ ਬੇਕਾਰ ਸੀ, ਪਰੰਤੂ ਗੁਰਾਂ ਨੇ ਮੈਨੂੰ, ਅਕਾਲ ਪੁਰਖ ਨੇ ਕਿਰਪਾ ਕਰਕੇ ਮੈਨੂੰ ਭਗਤੀ ਰੂਪੀ ਕਾਰ ਚ ਲਾ ਦਿੱਤਾ। ਇਹ ਮਹਾਰਾਜ ਦੀ ਨਿਮਰਤਾ ਹੈ, ਪਹਿਲਾਂ ਤੁਸੀਂ ਕਿੱਥੇ ਬੇਕਾਰ ਸੀ? ਕਹਿੰਦੇ ਬਈ ਦੁਨੀਆਂ ਨੂੰ ਦੱਸਣਾ ਤਾਂ ਹੁੰਦਾ ਨਾ, ਅਤੇ ਕਹਿੰਦੇ ਇਹ ਮੈਂ ਤੁਹਾਡੇ ਲਈ ਲਿਖਿਆ, ਪਹਿਲਾਂ ਤਾਂ ਆਪਾਂ ਗੁਰਸਿੱਖ ਬੇਕਾਰ ਹੀ ਸੀਗੇ ਸਾਰੇ, ਐਵੇਂ ਇੱਧਰ ਉੱਧਰ ਭਟਕਦੇ ਫਿਰਦੇ 539 ਸਾਲ ਪਹਿਲਾਂ। ਫਿਰ ਜਦ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤਾਂ ਆ ਕੇ ਭਗਤੀ ਦਾ ਪ੍ਰਚਾਰ ਕਰਕੇ ਸਾਨੂੰ ਭਗਤੀ 'ਚ ਲਾ ਤਾਂ, ਗਲਤ ਆ ਇਹ। ਸੋ ਹੁਣ ਢਾਡੀ ਬੇਕਾਰ ਕਾਰਾ ਲਾਇਆ, ਕਿਉਂਕਿ ਇਹ ਢਾਡੀ ਤਾਂ ਲਿਖਿਆ ਆਪਣੇ ਆਪ ਨੂੰ, ਕਿਉਂਕਿ ਇਹ ਜਿਹੜੀ ਪੌੜੀ ਹੈ ਇਹਦਾ ਅਰਥ ਹੀ ਵਾਰ ਹੈ, ਅਤੇ ਢਾਡੀ ਵਾਰ ਹੀ ਗਾਉਂਦੇ ਹੁੰਦੇ ਨੇ। ਇਸ ਕਰਕੇ ਮਹਾਰਾਜ ਨੇ ਆਪਣੇ ਆਪ ਨੂੰ ਉੱਥੇ ਢਾਡੀ ਲਿਖਿਆ। ਕਹਿੰਦੇ ਮੈਨੂੰ ਮੁੱਢ ਤੋਂ ਹੀ ਹੁਕਮ ਫਰਮਾਤਾ ਕਿ ਹੇ ਢਾਡੀ, ਹੁਣ ਤੂੰ ਰਾਤ ਦਿਨ ਮੇਰਾ ਜਿਹੜਾ ਵਾਰ ਹੈ ਨਾ, ਵਾਰ ਦਾ ਅਰਥ ਹੈ ਜਸ, ਇਹ ਜਸ ਗਾਉਣਾ। ਰਾਤ ਦੇਹੈ ਕਹਿ ਵਾਰ ਧੁਰੋਂ ਫਰਮਾਇਆ, ਧੁਰੋਂ ਹੀ ਫਰਮਾਤਾ ਕਿ ਰਾਤ ਦਿਨ ਤੂੰ ਵਾਰ ਗਾਉਣੀ, ਜਸ ਗਾਉਣਾ ਸਾਡਾ। ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਮਾਲਕ ਪਰਮਾਤਮਾ ਨੇ ਮੈਂ ਢਾਡੀ ਨੂੰ ਕਹਿੰਦੇ ਸੱਚੇ ਮਹਿਲ ਸਰੂਪ ਵਿੱਚ ਬੁਲਾ ਲਿਆ। ਸੱਚੀ ਸਿਫਤ ਦਾ ਫਿਰ ਕੀ ਕੀਤਾ? ਸੱਚੀ ਸਿਫਤ ਸਾਲਾਹ ਕੱਪੜਾ ਪਾਇਆ, ਸੱਚੀ ਸਿਫਤ ਦਾ ਸਲਾਉਣਾ ਰੂਪੀ ਕੱਪੜਾ ਸਿਰੋਂ ਪੋ ਮੈਨੂੰ ਅਕਾਲ ਪੁਰਖ ਨੇ ਦਿੱਤਾ ਆਪ। ਗੁਰੂ ਨਾਨਕ ਦੇਵ ਜੀ ਕਹਿੰਦੇ ਪਹਿਲਾਂ ਤਾਂ ਨਿਰਗੁਣ ਤੋਂ ਸਰਗੁਣ ਰੂਪ ਧਾਰ ਲਿਆ, ਉਹ ਵੱਡਾ ਰੂਪ ਹੁੰਦਾ ਵਿਆਪਕ, ਉਹਦੇ ਵਿੱਚੋਂ ਗੁਰੂ ਨਾਨਕ ਰੂਪ ਹੋ ਗਏ। ਫਿਰ ਅਕਾਲ ਪੁਰਖ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਨੂੰ ਸਿਰੋਂ ਪਾਉ ਦਿੱਤਾ ਭਗਤੀ ਦਾ, ਭਗਤੀ ਦਾ ਸਿਰੋਂ ਪਾਉ ਸਿਫਤ ਸਲਾਹ ਦਾ ਕੱਪੜਾ ਦੇ ਕੇ ਮੈਨੂੰ ਆਪਣੇ ਸਰੂਪ ਵਿੱਚ ਬੁਲਾ ਕੇ, ਭਾਵ ਸੱਚਖੰਡ ਜਿੱਥੇ ਨਿਵਾਸ ਕਰਦੇ ਨੇ ਉੱਥੇ ਫਿਰ ਮੈਨੂੰ ਇਹ ਕੱਪੜਾ ਦਿੱਤਾ, ਸਿਰੋਂ ਪਾਉ ਦਿੱਤਾ, ਜਾ ਦੁਨੀਆਂ 'ਚ ਸੱਚ ਨਾਮ ਦਾ ਪ੍ਰਚਾਰ ਕਰੋ ਜਾ ਕੇ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਸੱਚਾ ਨਾਮ ਰੂਪੀ ਅੰਮ੍ਰਿਤ ਭੋਜਨ ਮੇਰੇ ਖਾਣ ਲਈ ਆਇਆ। ਗੁਰਮਤੀ ਖਾਧਾ ਰੱਜ ਤਿੰਨ ਸੁੱਖ ਪਾਇਆ, ਜਿਸ ਗੁਰਮਤੀ ਨੇ ਗੁਰਸਿੱਖਿਆ ਦੁਆਰੇ ਨਾਮ ਅੰਮ੍ਰਿਤ ਭੋਜਨ ਨੂੰ ਰੱਜ ਕੇ ਖਾਧਾ ਨਾ, ਉਹਨੇ ਹੀ ਸੁੱਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਜਿਸ ਵੇਲੇ ਮੈਂ ਢਾਡੀ ਉੱਤੇ ਪਸਾਓ ਹੁੰਦੀ ਕਿਰਪਾ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਪ੍ਰਪੱਖ ਸ਼ਬਦ ਨੂੰ ਬ੍ਰਹਮ ਨੂੰ ਮੈਂ ਉਚਾਰਨ ਕੀਤਾ। ਨਾਨਕ ਸੱਚ ਸਾਲਾਹ ਪੂਰਾ ਪਾਇਆ, ਮਹਾਰਾਜ ਕਥਨ ਕਰਦੇ ਨੇ ਸੱਚ ਨਾਮ ਨੂੰ ਸਲਾਹ ਕੇ ਮੈਂ ਨੇ ਪੂਰਾ ਪਰਮਾਤਮਾ ਪੂਰਾ ਗਿਆਨ ਸਭ ਕੁਛ ਪੂਰਾ ਪੂਰਾ ਹੀ ਪਾ ਲਿਆ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸ਼ੁੱਧ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਇਹ, ਭਾਈ ਗੁਰਦਾਸ ਨੂੰ ਕਹਿੰਦੇ ਇੱਥੇ ਲਿਖਦੇ ਸ਼ੁੱਧ। ਇਹ ਕਿਉਂ? ਕਹਿੰਦੇ ਇਹ ਵਾਰ ਬਿਲਕੁਲ ਸ਼ੁੱਧ ਹੈ, ਆਪਣੇ ਆਪ ਕੋਈ ਇਹਦੇ ਅੱਗਰ ਅੱਖਰ ਅੱਗੇ ਪਿੱਛੇ ਨਾ ਕਰੇ, ਨਾ ਕੋਈ ਕਲਮ ਚੱਕੇ। ਜਿੱਥੇ ਗੁਰੂ ਨਾਨਕ ਸਾਹਿਬ ਦੀ ਵਾਰ ਆਈ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਉੱਥੇ ਲਿਖਣਗੇ ਸ਼ੁੱਧ। ਜਿੱਥੇ ਪੰਜਵੇਂ ਪਾਤਸ਼ਾਹ ਆਪ ਲਿਖਣਗੇ ਵਾਰ, ਉੱਥੇ ਲਿਖਣਗੇ ਸ਼ੁੱਧ ਕੀਚੇ। ਉਹ ਪਹਿਲਿਆਂ ਚਾਰ ਸਾਹਿਬਾਂ ਨੂੰ ਕਹਿੰਦੇ ਨੇ ਸਾਹਿਬ ਜੀ ਜੇ ਕੋਈ ਗਲਤੀ ਹੋ ਗਈ ਤਾਂ ਤੁਸੀਂ ਸ਼ੁੱਧ ਕਰ ਲਿਓ, ਮੈਂ ਬੱਚਾ ਹੀ ਹਾਂ, ਮੈਂ ਤਾਂ ਤੁਹਾਡਾ ਬੱਚਾ ਨਾ ਗੁਰੂ ਰਾਮਦਾਸ ਮਹਾਰਾਜ ਦਾ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਨਾਨਾ ਜੀ, ਫਿਰ ਉਹਨਾਂ ਦੇ ਗੁਰੂ ਗੁਰੂ ਅੰਗਦ ਦੇਵ, ਉਹਨਾਂ ਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਕਹਿ ਰਹੇ ਵਾਹਿਗੁਰੂ ਜੀ ਆਪ ਸ਼ੁੱਧ ਕਰ ਲਿਓ। ਆਪਣੀ ਵਾਰ 'ਚ ਨਿਮਰਤਾ ਦਿਖਾਉਂਦੇ ਨੇ ਸ਼ੁੱਧ ਕੀਚੇ, ਅਤੇ ਪਹਿਲੀਆਂ ਸਾਹਿਬਾਂ ਨੂੰ ਲਿਖਣਗੇ ਸ਼ੁੱਧ। ਕਹਿੰਦੇ ਉਹ ਤਾਂ ਸ਼ੁੱਧ ਹੀ ਸ਼ੁੱਧ ਹੈ, ਨਿਰਸੰਦੇਹ ਸ਼ੁੱਧ ਹੈ, ਕੋਈ ਕਲਮ ਨਾ ਚੱਕੇ। ਬਸ ਇਹੀ ਬੇਨਤੀ ਕਰੀਏ ਕਿ ਸਾਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਲਾ ਲਓ ਜੀ ਇਸ ਪਾਸੇ, ਸਾਡੇ ਉੱਤੇ ਵੀ ਕਿਰਪਾ ਕਰ ਦਿਓ। ਹੁਣ ਢਾਡੀ ਬੇਕਾਰ ਕਾਰ ਹੈ ਲਾਇਆ, ਰਾਤ ਦੇਹੈ ਕੈ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚਾ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁੱਖ ਪਾਇਆ, ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਾ ਲਾਹੇ ਪੂਰਾ ਪਾਇਆ। ਇਉਂ ਮਹਾਰਾਜ ਨੇ ਇੱਥੇ ਮਾਝ ਰਾਗ ਦੀ ਸਮਾਪਤੀ ਕੀਤੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਕੱਲ੍ਹ ਤੋਂ ਸਤਿਗੁਰੂ ਬਖਸ਼ਿਸ਼ ਕਰਨਗੇ, ਗੌੜੀ ਰਾਗ ਪ੍ਰਾਰੰਭ ਹੋਵੇਗਾ। ਸਤਿਗੁਰੂ ਦੀ ਕਿਰਪਾ ਦੁਆਰਾ ਦੋ ਰਾਗ ਗੁਰੂ ਸਾਹਿਬ ਨੇ ਆਪ ਕਰਵਾਏ ਨੇ। ਸੰਗਤ ਅਰਦਾਸ ਕਰੋ, ਬਾਣੀ ਪੜ੍ਹੋ, ਅਰਦਾਸ ਕਰਕੇ ਬੇਨਤੀ ਕਰੋ ਕਿ ਤੁਛ ਜਿਹਾ ਜੀਵ ਜਿਹੜਾ ਕਥਾ ਕਰਦਾ ਇਹਦੀ ਬੁੱਧੀ ਤਾਂ ਹੈ ਹੀ ਨਹੀਂ, ਤੁਸੀਂ ਉਹ ਕਿਰਪਾ ਕਰਨੀ ਹੈ, ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਛੱਜੂ ਝੌਰ ਨੂੰ ਅਰਥ ਕਰਾ ਲਿਓ। ਤੋ ਕਿਉਂਕਿ ਸਾਧ ਸੰਗਤ ਜੀ ਇਨਸਾਨੀ ਬੁੱਧੀ ਜਿਹੜੀ ਇਹ ਨਹੀਂ ਥਾਂ ਨਹੀਂ ਪਾ ਸਕਦੀ। ਤੂੰ ਦਰਿਆਓ ਦਾਨਾ ਬੀਨਾ, ਮੈਂ ਮੱਛਲੀ ਕੈਸੀ ਅੰਤ ਲਾਂ। ਸਮੁੰਦਰ ਦਾ ਅੰਤ ਬੰਦਾ ਨਹੀਂ ਪਾ ਸਕਿਆ ਤਾਂ ਮੱਛੀ ਨੇ ਕੀ ਪਾਉਣਾ? ਅਤੇ ਇਹਨੇ ਇਹਨੇ ਕੰਪਿਊਟਰ ਉੱਥੇ ਫੇਲ ਹੋ ਜਾਂਦੇ ਜਾ ਕੇ ਵਿਚਾਲੇ ਜੇ, ਜਿੱਥੇ ਗੜਾੜ ਚੱਲਦੀ ਉੱਥੇ ਪਤਾ ਨਹੀਂ ਲੱਗਦਾ ਕਿੰਨਾ ਕੁ ਥੱਲੇ ਪਾਣੀ ਜਾਂਦਾ, ਕਿੱਥੇ ਸੜਦਾ। ਗੁਰਬਾਣੀ ਦਾ ਕੀ ਅੰਤ ਪਾ ਸਕਣਾ ਆਪਾਂ ਨੇ? ਗੁਰੂ ਨਾਨਕ ਸਾਹਿਬ ਦਾ ਕੀ ਅੰਤ ਹੈ? ਉਹ ਤਾਂ ਆਪ ਆਪਣੇ ਬੱਚਿਆਂ ਨੂੰ ਗੋਦੀ 'ਚ ਬਿਠਾ ਕੇ ਕਹਿੰਦੇ ਨੇ ਕਹਿ ਵਾਹਿਗੁਰੂ, ਆਪਾਂ ਕਹਿੰਦੇ ਵਾਹਿਗੁਰੂ, ਨਿਆਣਿਆਂ ਵਾਂਗੂ ਕਹਿੰਦੇ ਹਾਂ, ਕਹਿੰਦੇ ਆਹ ਇਹਦਾ ਅਰਥ ਕਰ ਦੇ। ਅੱਛਾ ਜੀ, ਮਹਾਰਾਜ ਸਾਡੀ ਇੰਨੀ ਬੁੱਧੀ ਤਾਂ ਹੈ ਨਹੀਂ। ਕਹਿੰਦੇ ਕੱਲ੍ਹ ਕੋਈ ਨਹੀਂ, ਜਿੰਨਾ ਕਰਨਾ ਉਹਨਾਂ ਹੀ ਕਰਦਾ। ਇੱਕ ਵਾਰ ਬਾਬਾ ਕਰਤਾਰ ਸਿੰਘ ਜੀ ਖਾਲਸਾ ਕਹਿਣ ਲੱਗੇ, ਕਹਿੰਦੇ ਅੱਜ ਠਾਕਰ ਸਿੰਘ ਤੂੰ ਕਥਾ ਕਰ ਦੇ। ਮੈਂ ਕਿਹਾ ਜੀ ਮੈਨੂੰ ਤਾਂ ਆਉਂਦੀ ਨਹੀਂ। ਕਹਿੰਦੇ ਜਿੰਨੀ ਆਉਂਦੀ ਉਨੀ ਕਰ ਦੇ। ਮੈਂ ਕਿਹਾ ਜੀ ਕਥਾ ਤੁਸੀਂ ਸੂਰਜ, ਮੈਂ ਦੀਵਾ, ਮੈਨੂੰ ਕੀ ਪਤਾ। ਕਹਿੰਦੇ ਲੈ ਜੇ ਸੂਰਜ ਉਧਰੋਂ ਚੜਿਆ ਹੋ ਤਾਂ ਦੀਵਾ ਨਾ ਜਗਾਈਏ। ਕਹਿੰਦੇ ਦੀਵਾ ਆਪਦੀ ਲਾਈਟ ਕਰਦਾ, ਸੂਰਜ ਆਪਦੀ ਕਰਦਾ। ਸੋ ਇਸ ਕਰਕੇ ਇਹ ਸੱਚੇ ਪਾਤਸ਼ਾਹ ਮੂਹਰੇ ਅਸੀਂ ਤਾਂ ਦੀਵੇ ਵੀ ਨਹੀਂ ਹੈਗੇ। ਆਹ ਦੀਵਾ ਤਾਂ ਬਹੁਤ ਵੱਡਾ, ਅਸੀਂ ਤਾਂ ਟਟਿਆਣੇ ਜਿਹੇ ਹਾਂ ਮਹਾਰਾਜ ਦੇ ਮੂਹਰੇ, ਨਿੱਕੇ ਨਿੱਕੇ ਯੁਗ ਨੂੰ ਜੇ। ਪਰ ਫਿਰ ਵੀ ਸੱਚੇ ਪਾਤਸ਼ਾਹ ਖੁਸ਼ ਹੁੰਦੇ ਨੇ, ਜਿਵੇਂ ਆਪਣਾ ਛੋਟਾ ਨਿਆਣਾ ਨਿਤਨੇਮ ਨਹੀਂ ਜਾਣਦਾ ਹੁੰਦਾ, ਪਹਿਲੀ ਵਾਰ ਨਿਆਣਾ ਜੇ ਛੋਟਾ ਜਿਹਾ ਕਹੇ ਨਾ ਵਾਹਿਗੁਰੂ, ਮਾਂ ਬਾਪ ਬਹੁਤ ਖੁਸ਼ ਹੁੰਦੇ ਨੇ। ਬਸ ਆਪਾਂ ਤਾਂ ਛੋਟੇ ਛੋਟੇ ਨਿਆਣੇ ਆ ਮਹਾਰਾਜ ਦੇ, ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਜਿੰਨਾ ਕਹਾਉਂਦਾ ਉਨਾ ਕਥਨ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਸਾਡੀਆਂ ਤੋਤਲੀਆਂ 'ਤੇ ਖੁਸ਼ ਹੋ ਜਾਣ, ਇੰਨਾ ਹੀ ਬਹੁਤ ਹੈ, ਸਾਨੂੰ ਕੋਈ ਗਿਆਨ ਨਹੀਂ ਕੁਛ ਨਹੀਂ। ਪਰ ਸੱਚੇ ਪਾਤਸ਼ਾਹ ਸਾਡੇ 'ਤੇ ਰਹਿਮਤ ਕਰਨ, ਮਿਹਰ ਕਰਨ, ਨਾਮ ਦੀ ਦਾਤ ਬਖਸ਼ਣ, ਸਿੱਖੀ ਬਖਸ਼ਣ।